ਮਸਤੀ ਚੜ੍ਹੀ ਰਹਿੰਦੀ ਹੈ, ਮੇਰੇ ਕੋਲ ਇੰਨੀ ਮਾਇਆ ਹੈ, ਇੰਨੇ ਪਦਾਰਥ ਨੇ, ਗਰੂਰ ਹੈ ਇਸ ਨੂੰ। ਤਬ ਲੱਗ ਧਰਮ ਰਾਏ ਦੇ ਸਜਾਏ, ਮਾਇਆ ਦੇ ਵਿੱਚ ਮਸਤ ਇਨਸਾਨ ਨੂੰ ਧਰਮ ਰਾਜਾ ਬਹੁਤ ਸਜ਼ਾ ਦਿੰਦਾ ਇਸ ਗੱਲ ਦੀ ਕਿ ਕਿਹੜੇ ਕੰਮ ਨੂੰ ਭੇਜਿਆ ਸੀ, ਕਰ ਕੀ ਰਿਹਾ। ਨਾਮ ਜਪਣ ਲਈ ਭੇਜਿਆ ਸੀ ਸੰਸਾਰ ਦੇ ਅੰਦਰ, ਨਾਮ ਦੇ ਆਨੰਦ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਫਸ ਕੇ ਮਗਨ ਹੋਇਆ ਬੈਠਾ, ਇਸ ਗੱਲ ਦੀ ਵੀ ਸਜ਼ਾ ਮਿਲਦੀ। ਹੁਣ ਆਪਾਂ ਕਹਾਂਗੇ ਇਹਦੀ ਸਜ਼ਾ ਕਿਉਂ ਮਿਲਦੀ। ਬੱਚੇ ਨੂੰ ਪੜ੍ਹਨ ਭੇਜਦੇ, ਸਕੂਲ ਭੇਜਿਆ, ਉਹ ਰਸਤੇ 'ਚ ਖੇਡਣ ਲੱਗ ਜਾਏ, ਸਕੂਲ ਜਾਵੇ ਹੀ ਨਾ, ਫਿਰ ਨਹੀਂ ਕੁੱਟਦੇ ਉਹਨੂੰ? ਫਿਰ ਵੀ ਤਾਂ ਆਪਾਂ ਕੁੱਟਦੇ ਹੀ ਹਾਂ, ਸਕੂਲ ਹੀ ਨਹੀਂ ਪਹੁੰਚਿਆ, ਬਾਹਰ ਹੀ ਖੇਡ ਖੜਾ ਕੇ ਮੁੜਿਆ ਆ। ਅਕਾਲ ਪੁਰਖ ਨੇ ਆਪਾਂ ਨੂੰ ਸੰਸਾਰ ਅੰਦਰ ਸਾਧ ਸੰਗਤ ਦੇ ਸਕੂਲ ਵਿੱਚ ਭੇਜਿਆ, ਔਰ ਹਰੇਕ ਵਿਅਕਤੀ ਨੂੰ ਹੁਕਮ ਕੀਤਾ ਕਿ ਭਾਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣਗੇ ਤੇਰੀ ਬਰੀਆ, ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਉਹਦੀ ਹਦਾਇਤ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਇਹ ਕੀ ਕਰਦਾ, ਰਸਤੇ 'ਚ ਹੀ ਖੇਡਣ ਲੱਗ ਜਾਂਦਾ, ਪੋਥੀਆਂ ਮਾਲਾ ਅੰਮ੍ਰਿਤ ਛਕਣ ਦੀ ਗੱਲ ਉਹ ਸਭ ਇੱਕ ਪਾਸੇ ਰੱਖਤੀਆਂ, ਖੇਡਾਂ ਖੇਡਣ ਲੱਗ ਪਿਆ, ਸੰਸਾਰ ਦੇ ਸਵਾਦ ਲੈਣ ਲੱਗ ਪਿਆ, ਖੇਡਾਂ ਖੇਡਣ ਲੱਗ ਪਿਆ। ਬਾਅਦ ਦੇ ਵਿੱਚ ਇਹ ਜੀਵ ਮਰਨ ਉਪਰੰਤ ਬਹੁਤ ਭਾਰੀ ਸਜ਼ਾ ਦਾ ਹੱਕਦਾਰ ਬਣਦਾ, ਕਿਉਂਕਿ ਇਹਨੇ ਕੋਈ ਜੱਜ ਦਾ ਕੰਮ ਕੀਤਾ ਹੀ ਨਹੀਂ ਹੈ। ਪ੍ਰਭ ਕਿਰਪਾ ਤੇ ਬੰਧਨ ਟੁੱਟਾ, ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਜੀਵ ਦੇ ਬੰਧਨ ਟੁੱਟਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਗੁਰਪ੍ਰਸਾਦ ਨਾਨਕ ਹਉ ਛੁਟੈ। ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਦੇ ਅੰਦਰੋਂ ਹੰਕਾਰ ਛੁੱਟ ਜਾਂਦਾ ਹੈ, ਹਉਮੈ ਖਤਮ ਹੋ ਜਾਂਦੀ ਹੈ। ਜਦ ਆਪ ਜੀ ਨਦਰ ਕਰਦੇ ਨੇ, ਨਦਰ ਦੇ ਨਾਲ ਮਾਇਆ ਦੇ ਭਰਮ ਜਾਲ ਨੂੰ ਕੱਟ ਦਿੰਦੇ ਨੇ। ਜਦੋਂ ਭਰਮ ਜਾਲ ਕੱਟਿਆ ਜਾਂਦਾ ਮਾਇਆ ਦਾ, ਤਾਂ ਉਸ ਵਕਤ ਫਿਰ ਇਸ ਜੀਵ ਨੂੰ ਆਪਣਾ ਗਿਆਨ ਹੋ ਜਾਂਦਾ, ਆਪਣੇ ਸਰੂਪ ਦਾ ਗਿਆਨ ਹੋ ਜਾਂਦਾ। ਸਹਿਸ ਖੱਟੇ ਲੱਖ ਕੌ ਉਠਤਾਵੈ, ਹਜ਼ਾਰਾਂ ਰੁਪਏ ਖੱਟ ਕੇ ਫਿਰ ਲੱਖਾਂ ਕਰੋੜਾਂ ਅਰਬਾਂ ਖਰਬਾਂ ਜਮ੍ਹਾਂ ਕਰਨ ਦੀ ਇੱਕ ਆਦਤ ਪੈ ਜਾਂਦੀ। ਇਹ ਸ਼ਕਤੀ ਹੈ ਇੱਕ ਕਿ ਹੋਰ ਜਮ੍ਹਾਂ ਕਰ ਲਵਾਂ, ਹੋਰ ਲੈ ਲਵਾਂ, ਹੋਰ ਪਦਾਰਥ ਆ ਜਾਣ। ਅਸਲ ਵਿੱਚ ਇਹ ਸ਼ਕਤੀ ਲਾਉਣੀ ਸੀ ਨਾਮ ਵਾਲੇ ਪਾਸੇ, ਹੋਰ ਪਾਠ ਕਰਾਂ, ਹੋਰ ਬਾਣੀ ਪੜ੍ਹਾਂ, ਹੋਰ ਸਿਮਰਨ ਕਰਾਂ, ਉੱਧਰ ਨੂੰ ਲਾਉਣਾ ਸੀ ਇਹ ਸ਼ਕਤੀ ਨੂੰ। ਇਹਨੇ ਇਸ ਸ਼ਕਤੀ ਨੂੰ ਲਾਇਆ ਬਸ ਵੀ ਰੁਪਈਏ ਜਿੰਨੇ ਇਕੱਠੇ ਹੋ ਜਾਣ ਥੋੜ੍ਹੇ ਆ, ਬਸ ਹੋਰ ਇਕੱਠੇ ਕਰ ਲਓ, ਸਾਰੀ ਜ਼ਿੰਦਗੀ ਇਕੱਠਾ ਕਰ ਕਰਕੇ ਭਾਵੇਂ ਜਿੰਨੇ ਮਰਜ਼ੀ ਢੇਰ ਲਾ ਲਓ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਮਾਇਆ ਦੇ ਪਿੱਛੇ ਹੀ ਪਿਆ ਰਹਿੰਦਾ, ਰੱਜ ਤਾਂ ਕਦੇ ਨਹੀਂ ਆਇਆ ਹੈ, ਕਦੇ ਨਹੀਂ ਰੱਜਿਆ ਕੋਈ ਵੀ ਜੀਵ। ਜੇ ਸਾਰੀ ਧਰਤੀ 'ਤੇ ਰਾਵਣ ਦਾ ਕਬਜ਼ਾ ਹੋ ਗਿਆ ਤਾਂ ਰਾਵਣ ਨੇ ਸਵਰਗਾਂ ਨੂੰ ਸੋਨੇ ਦੀਆਂ ਪੌੜੀਆਂ ਲਾਉਣ ਦਾ ਵਿਚਾਰ ਕਰ ਲਿਆ ਕਿ ਮੈਂ ਸਵਰਗਾਂ ਨੂੰ ਜਾਵਾਂਗਾ, ਸਵਰਗਾਂ 'ਤੇ ਵੀ ਕਬਜ਼ਾ ਕਰ ਲਵਾਂਗਾ। ਮੁੱਕਦੀ ਗੱਲ ਕੀ ਵੀ ਇਨਸਾਨ ਦਾ ਜੇ ਕਿਤੇ ਬੱਸ ਚੱਲੇ ਇਹ ਰੱਬ ਨੂੰ ਉੱਥੋਂ ਪਾਸੇ ਕਰਕੇ ਉਹਦੇ ਤੋਂ ਰੱਬ ਬਣ ਬੈਠੇ ਵੀ ਤੂੰ ਨਹੀਂ ਮੈਂ ਹਾਂ ਰੱਬ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੀ ਤ੍ਰਿਸ਼ਨਾ ਨਹੀਂ ਮਿਟਦੀ, ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ। ਅਨੇਕਾਂ ਹੀ ਭੋਗ ਵਿਸ਼ਿਆਂ ਵਿਕਾਰਾਂ ਦੇ ਹਰ ਵਕਤ ਕਰਦਾ, ਪਰ ਰੱਜਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ। ਦਸ ਇੰਦਰੀਆਂ ਨੇ, ਦਸੋ ਇੰਦਰੀਆਂ ਰੱਜੀਆਂ ਕਦੇ ਨਹੀਂ ਇਹਦੀਆਂ, ਮਨ ਨਹੀਂ ਰੱਜਿਆ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਨਹਿ ਤ੍ਰਿਪਤਾਵੈ ਤ੍ਰਿਪਤ ਨਹੀਂ ਹੁੰਦਾ ਖਪ ਖਪ ਮਰੈ। ਉਹਦੇ ਵਿੱਚ ਸੜ ਸੜ ਕੇ ਹੌਲੀ 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 ਕਰਕੇ ਇੱਕ ਦਿਨ ਸਰੀਰ ਪਿੰਜਰਾ ਬਣ ਜਾਂਦਾ, ਫਿਰ ਮਰ ਜਾਂਦਾ। ਅਕਲ ਨਹੀਂ ਆਈ ਮਰਨ ਤੱਕ, ਅਕਲ ਨਹੀਂ ਆਈ ਇਹਨੂੰ ਕਿ ਮੈਂ ਕੀ ਕਰ ਰਿਹਾ। ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਹੁਣ ਸੰਤੋਖ ਤੋਂ ਬਿਨਾਂ ਕੋਈ ਬੰਦਾ ਰੱਜ ਨਹੀਂ ਸਕਦਾ। ਸੋ ਮਹਾਰਾਜ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ। ਸੰਤੋਖ ਜਦ ਤੱਕ ਮਨ ਦੇ ਨਹੀਂ ਆਉਂਦਾ ਅੰਦਰ, ਉਦੋਂ ਤੱਕ ਜੀਵ ਰੱਜਦਾ ਨਹੀਂ। ਇਸ ਕਰਕੇ ਸੰਤੋਖ ਦੇ ਗੁਣ ਨੂੰ ਆਪਣੇ ਅੰਦਰ ਲਿਆਉਣਾ ਬੜਾ ਜ਼ਰੂਰੀ ਹੈ। ਸਬਰ ਤੇ ਸੰਤੋਖ, ਸੁਪਨ ਮਨੋਰਥ ਮਿਰਥੇ ਸਭ ਕਾਜੈ। ਇਹ ਜਿੰਨੇ ਕਾਰਜ ਨੇ ਆਪਣੇ ਸੰਸਾਰ ਦੇ, ਇਹ ਸੁਪਨੇ ਦੇ ਮਨੋਰਥ ਵਾਂਗੂ ਹੈ। ਜਿਵੇਂ ਸੁਪਨੇ ਵਿੱਚ ਕੋਈ ਕੰਮ ਕੀਤਾ, ਜਿੰਨਾ ਮਰਜ਼ੀ ਕੰਮ ਕਰ ਲਓ, ਸੁਪਨੇ ਵਿੱਚ ਸਾਰੀ ਰਾਤ ਕੰਮ ਕਰ ਕਰਕੇ ਥੱਕ ਗਿਆ, ਜਦੋਂ ਉੱਠਿਆ ਤਾਂ ਉੱਥੇ ਕੁਛ ਵੀ ਨਹੀਂ ਹੈ। ਇਸ ਕਰਕੇ ਕਿਸੇ ਕੰਮ ਦਾ ਸੰਕਲਪ ਕਰੀਏ ਮਨ 'ਚ ਕਿ ਆਹ ਕੰਮ ਮੈਂ ਕਰਨਾ ਹੈ, ਅਤੇ ਫਿਰ ਆਪਾਂ ਉਹ ਸੁਪਨੇ 'ਚ ਕਰ ਦਈਏ। ਜਦੋਂ ਉੱਠ ਕੇ ਬੈਠੀਏ ਤਾਂ ਉਹ ਕੰਮ ਸੁਪਨੇ ਵਿੱਚ ਤਾਂ ਹੋ ਗਿਆ, ਪਰ ਵਾਸਤਵ ਦੇ ਵਿੱਚ ਕੰਮ ਉੱਥੇ ਹੀ ਖੜ੍ਹਾ। ਮਹਾਰਾਜ ਕਹਿੰਦੇ ਨੇ ਸੰਸਾਰ ਰੂਪ ਸੁਪਨੇ ਵਿੱਚ ਇੰਨਾ ਕੰਮ ਕਰਦਾ ਇਨਸਾਨ, ਇੰਨਾ ਕੰਮ ਕਰਦਾ ਹੈ, ਪਰ ਜਦੋਂ ਇਹ ਸਰੀਰ ਨੂੰ ਛੱਡਦਾ ਤਾਂ ਸੁਪਨ ਮਨੋਰਥ ਹੋ ਜਾਂਦੇ ਸਾਰੇ ਕੰਮ, ਕੋਈ ਲਾਭ ਹੀ ਨਹੀਂ ਹੋਇਆ। ਬੜੀ ਇੱਕ ਬੜਾ ਬੜਾ ਧੋਖਾ ਹੋ ਗਿਆ, ਗਲਤੀ ਕਰ ਰਿਹਾ। ਨਾਮ ਰੰਗ ਸਰਬ ਸੁੱਖ ਹੋਏ, ਪਰ ਨਾਮ ਦੇ ਰੰਗ ਪ੍ਰੇਮ ਕਰਕੇ ਹੀ ਆਤਮਕ ਆਨੰਦ ਮਿਲਦਾ, ਸਾਰੇ ਸੁੱਖ ਮਿਲਦੇ ਨੇ। ਬਟ ਭਾਗੀ ਕਿਸੇ ਪ੍ਰਾਪਤ ਹੋਏ, ਪਰ ਜਿਹੜਾ ਨਾਮ ਦਾ ਰੰਗ ਹੈ, ਰੰਗ ਪ੍ਰੇਮ ਹੈ, ਆਨੰਦ ਹੈ, ਇਹ ਵੀ ਤਾਂ ਕਿਸੇ ਭਾਗਾਂ ਵਾਲੇ ਨੇ ਮਿਲਦਾ। ਬੈਠੇ ਤਾਂ ਬਹੁਤ ਜਾਣੇ ਹੁੰਦੇ ਨੇ, ਭਾਗਾਂ ਵਾਲੇ ਹੁੰਦੇ ਨੇ ਉਹ, ਜਿਹਨਾਂ ਨੂੰ ਮਹਾਰਾਜ ਨਾਮ ਦਾ ਰੰਗ ਲਾ ਦਿੰਦੇ, ਕਿਰਪਾ ਕਰ ਦਿੰਦੇ ਨੇ। ਰੰਗ ਲੱਗਣ ਦਾ ਕੋਈ ਹਿਸਾਬ ਵੀ ਨਹੀਂ ਹੈ। ਵੀ ਜਿਹੜੇ ਆਪਾਂ ਰੋਜ਼ ਆਉਂਦੇ ਹਾਂ ਵੀ ਮੈਨੂੰ ਰੰਗ ਲੱਗੇਗਾ, ਕਈ ਵਾਰੀ ਕੋਈ ਪਹਿਲੇ ਦਿਨ ਹੀ ਆ ਕੇ ਬੈਠਾ ਉਹਨੂੰ ਪਹਿਲੇ ਦਿਨ ਹੀ ਰੰਗ ਲੱਗ ਜਾਂਦਾ। ਇਹ ਵੀ ਮਹਾਰਾਜ ਦੀਆਂ ਲੀਲਾ ਅਜੀਬ ਹੀ ਕਿਸਮ ਦੀ ਹੈ, ਪਤਾ ਹੀ ਨਹੀਂ ਲੱਗਦਾ ਉਹ ਕਿਹਦੇ ਉੱਤੇ ਕਦੋਂ ਕਿਰਪਾ ਕਰ ਦਿੰਦੇ ਨੇ। ਬੜੇ ਸਾਲਾਂ ਦੀ ਗੱਲ ਹੈ, ਕੋਈ ਮਹਾਂਪੁਰਸ਼ ਮੁਕਤਸਰ ਸਾਹਿਬ ਕਥਾ ਕਰ ਰਹੇ ਸੀ, ਬਾਬਾ ਕਰਤਾਰ ਸਿੰਘ ਜੀ ਖਾਲਸਾ, ਰਾਤ ਦੇ ਸਮੇਂ 8 ਤੋਂ 9 ਕਥਾ ਦਾ ਸਮਾਂ, ਬੜੀ ਸੰਗਤ ਬੈਠੀ। ਕੋਈ ਬੰਦਾ ਗਲਤ ਜੀ ਕਿਸਮ ਦਾ ਸ਼ਰਾਬੀ ਕਬਾਬੀ ਜਿਹਾ, ਫੀਮੀ ਜਿਹਾ, ਹੋਰ ਹੀ ਤਰ੍ਹਾਂ ਦਾ ਸੀ, ਨਸ਼ਈ ਜਿਹਾ, ਉਹ ਤੁਰਿਆ ਜਾਂਦਾ ਖੜ ਗਿਆ। ਪਹਿਲਾਂ ਬਾਹਰ ਖੜਾ ਰਿਹਾ, ਫਿਰ ਹੌਲੀ ਹੌਲੀ ਕਰਕੇ ਪਿਛਲੇ ਪਾਸੇ ਆ ਕੇ ਬੈਠ ਗਿਆ, ਸਾਰੀ ਕਥਾ ਸੁਣ ਲਈ, ਉੱਠ ਕੇ ਪਿੱਛੋਂ ਹੀ ਮੁੜ ਗਿਆ। ਉਹ ਦੂਜੇ ਦਿਨ ਜਦ ਆਇਆ, ਧੋਤੀ ਜੀ ਬੰਨੀ ਹੋਈ, ਚਾਦਰਾ ਜਿਹਾ ਲਾਇਆ, ਲੰਬਾ ਜਿਹਾ ਕੁੜਤਾ ਪਾ ਕੇ ਆ ਕੇ ਖੜ ਗਿਆ। ਕਹਿੰਦਾ ਵੀ ਅਮਰ ਸ਼ਗਣਾ ਹੈ। ਮੈਂ ਕਿਹਾ ਸ਼ਕਲ ਇਹਦੀ ਤਾਂ ਬੋਰੀ ਤਰ੍ਹਾਂ ਲੱਗਦੀ ਹੈ, ਦਾੜੀ ਦੂੜੀ ਕੱਟੀ ਹੋਈ ਸੀ ਉਹਦੀ। ਮੈਂ ਕਿਹਾ ਸੱਚਮੁੱਚੀ ਸ਼ਗਣਾ ਕਿ ਜਾਂ ਵੈਸੇ ਹੀ ਬੋਲ ਰਿਹਾ? ਕਹਿੰਦਾ ਨਾ ਜੀ, ਮੈਂ ਰਾਤ ਕਥਾ 'ਚ ਸੁਣਿਆ, ਮੈਂ ਸਾਰਾ ਕੁਛ ਖਾਂਦਾ ਪੀਂਦਾ, ਪਰ ਮੈਂ ਹੁਣ ਅਮਰ ਛਕਣਾ। ਅਸੀਂ ਵਿਚਾਰ ਕੀਤੀ ਵੀ ਇਹ ਬੰਦਾ ਅਮਰ ਛੱਕ ਕੇ ਸੰਭਾਲ ਵੀ ਲਊਗਾ। ਅਸੀਂ ਕਿਹਾ ਚੰਗਾ ਥੋੜ੍ਹੇ ਦਿਨ ਰੁਕ ਜਾ, ਫਿਰ ਥੋੜ੍ਹੇ ਦਿਨ ਰੁਕ ਕੇ ਫਿਰ ਅਮਰ ਛਕਣਾ। ਅਸੀਂ ਕਿਹਾ ਵੀ ਅਮਰ ਤੈਨੂੰ ਤਾਂ ਛਕਾਵਾਂਗੇ, ਅਸੀਂ ਇੱਥੋਂ ਗੰਗਾ ਨਗਰ ਜਾਣਾ, ਗੰਗਾ ਨਗਰ ਜਾਵਾਂਗੇ ਤਾਂ ਉੱਥੇ ਤੈਨੂੰ ਅਮਰ ਛਕਾਵਾਂਗੇ, ਅਸੀਂ ਦੇਖ ਤਾਂ ਲਈਏ ਵੀ ਵਾਕਈ ਛਕਣ ਵਾਲਾ ਹੀ। ਉਹ ਫਿਰ ਉੱਥੇ ਵੀ ਪਹੁੰਚ ਗਿਆ ਤਿਆਰੀ ਕਰਕੇ ਉੱਥੇ ਪਹੁੰਚ ਗਿਆ। ਉਮਰ ਵਾਲੇ ਉਹਦੀ ਛੋਟੀ ਸੀਗੀ, 35 ਸਾਲ ਦੀ ਸਾਰੀ ਉਮਰ ਸੀ, ਬੜੇ ਨਸ਼ੇ ਕਰਦਾ। ਜਦੋਂ ਉੱਥੇ ਪਹੁੰਚ ਗਿਆ, ਅਸੀਂ ਕਿਹਾ ਅੱਛੇ ਲੱਗ ਗਏ, ਨਹਿਰ ਜੀ ਵਗਦੀ, ਸੰਧਾ ਕੇ ਆ ਪਹਿਲਾਂ, ਏਸੀ ਇਸ਼ਨਾਨ ਕਰ, ਆਪਣੇ ਬਸਤਰ ਸਾਰੇ ਸਾਫ਼ ਸੁਥਰੇ ਪਾ, ਅਮਰ ਛਕਾ ਦਾਂ। ਫਿਰ ਮਹਾਂਪੁਰਸ਼ਾਂ ਨੂੰ ਕਹਿੰਦਾ ਮੈਨੂੰ ਨਾਲ ਹੀ ਰੱਖ ਲਓ, ਮੈਂ ਘਰ ਤਾਂ ਮੇਰੇ ਕੋਲ ਰਹਿਤ ਰਹਿਣੀ ਨਹੀਂ, ਮੈਂ ਇੱਥੇ ਨਾਲ ਹੀ ਸੇਵਾ ਕਰੀ ਜਾਊਂਗਾ। ਘਰ ਵਿੱਚ ਤਾਂ ਸਾਡੇ ਮਾਹੌਲ ਹੈ ਜੀ ਸਾਰਿਆਂ ਦਾ ਖਾਣ ਪੀਣ ਦਾ। ਹੌਲੀ ਹੌਲੀ ਸੰਥਿਆ ਕਰਾਈ ਜਪਜੀ ਸਾਹਿਬ ਦੀ, ਪੰਜ ਬਾਣੀਆਂ ਦੀ, कुछ पिछला कर्म ऐसा जाग पिया दा, वो रोज जपजी साहब दे पाठ दस भी ती करदा करदा 101 पाठ करन लग पिया। वो ऐसा तेज निकलिया वो सारिआं तों ही अगे लंघ अवस्था दे विच, वी कित्थों डिग्गिया होया इंसान पतत इंसान चुक के सतगुरु संगत च एक दिन लिया के, सिर्फ एक दिन की कथा सुन के उन्हें मर छक लिया और इन्ना नितनेमी बन गया, इन्ना प्रेमी बन गया कि रिद्धियां सिद्धियां का मालक हो गया, ताकत हो गई, अंतर जामता तक चली गई उन्हों। फिर असी उन्हों पुछ के काम कर दें, कोई गल होनी भी आह काम किवें करना। सो महाराज सच्चे पातशाह का कोई पता नहीं लगता कि उत्ते कदों कृपा करते हैं, तो सच्चे पातशाह आप ही जानते हैं। पिछले जन्म का कर्म जाग पैंदा इंसान का, करन करावन आपे आप, आले नाल आप ही है, सारे कार्यों करन वाला वाहिगुरु आप ही है, दूजे तो सलाह नहीं लैंदा। सदा सदा नानक हर जाप। महाराज कहने तुसी तो बस सदा सदा वाते हरि का जाप करी जा, ये सारा दिन विच जिन्ना भी जमा हो जाए खजाना उन्ना ही जमा करो, लालच करो लालच, यह लालच हों गुण तो उचरों, ये लालच करो कि मैं नाम जपी जावा जपी जावा, बद तो बद करन करावन करन हार। सारिया कम्मां नूं कराउण वाला वाहिगुरु आप ही है, जीव दे पास ये जीव तो कर्म जिन्ने भी कराउंदा खुद ही कराउंदा, पर जीव नूं महसूस नहीं होण दिंदा, जीव ये कहिंदा कि मैं करदा हाँ, पर करदे ने आप ही। इसकै हाथ कहां विचार, कहिंदे विचार के देखो इहदे हाथ च है कुछ, जीव दे हाथ विच कुछ नहीं, पर यह कहना जरूर है कि मेरे हाथ विच इन्नी ताकत है, पर महाराज कहते ने इहदे अंदर कुछ भी नहीं, कोई शक्ति नहीं, रब की जोत करके ही सारा कुछ है। जिन्नियां मर्जी को डींगा मारे, जदों जोत बाहर कढ ली अपनी तां उत्थे मिट्टी बन जांदा इंसान, फिर कुछ नहीं कर सकदा। जैसी दृष्ट करे तैसा होए, जही जी दृष्टि करते ने वाहिगुरु जीव वैसा ही बन जाता है, जही जी दृष्टि कर देंगे ने वैसा ही कर्म हो जाता है। आपे आप आप प्रभ सोए, वो वाहिगुरु सारा कुछ आप ही करने वाला है, जीव रूप आप है, ईश्वर रूप आप है, माया रूप भी आप है, हरेक अपना ही रूप है उदा। जो किश कीनो सो अपना रंग, जेड़ा कुछ करते ने अपने रंग आनंद करते हैं, अपनी मौज में करते ने, आप जिन्ना मर्जी रौला पाई जाओ, ए नहीं हुंदा ओ नहीं हुंदा, इस तरह होना चाहिए। महाराज कहें तेरे क्या कुछ नहीं होना, वो तो जिदन वो मर्जी होगी उदन करूंगा, मर्जी तो बिना कुछ नहीं करता। जिन्हें मर्जी अंदाजे कई लाते ने, अंदाजे लाई जाओ, अपने अंदाजे भी नहीं पूरे उतरते। यह तो जिमें तुहानू पाउंदा तुसीं उदों ही करो, चाहो तो हुणे छिंच कर दिओ सारा कुछ, चाहो तो कुछ भी ना करो। सब ते दूर सब हूं कै संग, अपने सारिआं तो दूर भी है ते सारिआं दे नाल भी है। जिमें सूरज इस वक्त सब तो दूर है अपने तो, पर धुप नाल लगती है आके अपने, पर सामने दिखता भी सूरज, गर्मी भी कर रहा है, धुप भी है, पर दूर भी है। परमेश्वर इसे प्रकार महाराज ने लिखा था कि सचखंड वसै निरंकार, कर कर वेख नदर निहाल, तिथे खंड मंडल वर भंड, जे को कथा ता अंत ना अंत, तिथे लोआ लोआ आकार, प्रकाश ही प्रकाश दे आकार हन उथे। उन्हां नूं जिवें जिवें हुक्म करदे ने, जिव जिव हुक्म ते वै ते विकार, वो उवें उवें कार्ज करदे ने। इह सूरज इत्थों सामने प्रकाश दिंदा किन्ने थावां ते उत्ते, किन्नी दूर तक प्रकाश दिंदा, पर निरंकार जिहड़ा है सूरजां दा, सूरज मालक है सभनां दा, वो सचखंड तों अपना प्रकाश पूरे ब्रह्मंडां नूं दिंदा। अपने नेड़े भी है तो अपने तो दूर भी है। ये भी नहीं भी आपां देख नहीं रहा, यह नहीं कि सूरज आपां नहीं दिखता जां सूरज आपां नहीं देखता, देखता भी है, दूर भी है नेड़े भी है। बूझै देखै करै विवेक, बूझै तो भाव समझदा है, सब कुछ समझदा वाहिगुरू। देखै अपनी अखां नाल देखदा भी है, विवेक करदा विचार भी करदा। आप है एक, आप है अनेक, आप ही एक रूप है ते आप ही अनेकां रूप है। किवें जिवें सूरज है हुण असमान दे विच 100 बाल्टी पानी भी भर के रख दी है, 100 बाल्टियां विच ही देख लो सूरज दिखदा, 1000 बाल्टियां रख दो तां भी सूरज हजारां च दिखदा, लखां विच करोड़ां विच भी दिखेगा सूरज। आपां नूं जिन्ने भांडे पानी दे भर के रख दे उन्हां सारयां विच दिखदा, ते है ओह इक्को ही है दिखदा, फिर हजारां करोड़ां भांडियां च है। अकाल पुरख इक्को ही है, पर नजर सारे जिन्ने आपे भांडे साजियां आपे पूरन दे, इक नी दुध समाई है इक चुल्ले रहन चढ़े, इक निहाली पै सवन इक उपर रहन खड़े, तिना सवारे नानका जिनका नदर करे। हुण सतगुरु महाराज कहिंदे ने सारे भांडे मेरी निगाह विच ने, मेरा अक्स पैंदा तां भांडे काम करदे ने। जदों अपना अक्स खिच लैंदा, बाल्टी विच पानी है, पानी विच सूरज दिखदा, बाल्टी दा पानी डोल दिओ बाल्टी खाली है, उहदे विच सूरज नहीं दिखदा, पानी करके दिखदा सी। ਇਸੇ ਪ੍ਰਕਾਰ ਪਰਾਰਬਧ ਰੂਪ ਪਾਣੀ ਮਨੁੱਖ ਵਿੱਚ ਜਦੋਂ ਤੱਕ ਰਹਿੰਦਾ ਉਦੋਂ ਤੱਕ ਜੋਤ ਕੰਮ ਕਰਦੀ ਹੈ, ਪਰਾਰਬਧ ਖਤਮ ਹੋ ਗਈ ਤਾਂ ਜੋਤ ਵੀ ਨਿਕਲ ਗਈ। ਮਹਾਰਾਜ ਕਹਿੰਦੇ ਨੇ ਮੈਂ ਹਰ ਵਕਤ ਤੁਹਾਡੇ ਨਾਲ ਹਾਂ, ਤੁਹਾਡੇ ਤੋਂ ਦੂਰ ਵੀ ਹਾਂ, ਹੁਣ ਤੁਸੀਂ ਕੋਸ਼ਿਸ਼ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਤਾਂ ਆਪੋ ਆਪਣੇ ਕਰਮ ਨੇ, ਇਨਸਾਨ ਦੇ ਜੀਵ ਦੇ ਜਿਹਾ ਜਿਹਾ ਕਰਮ ਕਰਦਾ ਕਈਆਂ ਨੂੰ ਨੇੜੇ ਕਈਆਂ ਨੂੰ ਦੂਰ ਨਜ਼ਰ ਆ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਵਾਹਿਗੁਰੂ ਸਾਰਿਆਂ ਤੋਂ ਨੇੜੇ ਤੇ ਸਾਰਿਆਂ ਤੋਂ ਦੂਰ ਆਪਾਂ ਨੂੰ ਹਰ ਵਕਤ ਹੀ ਨਜ਼ਰ ਆਉਂਦੇ ਨੇ। ਆਪ ਹੈ ਏਕ, ਆਪ ਹੈ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾ ਉਹ ਮਰਦਾ ਨਾ ਨਾਸ ਹੁੰਦਾ ਨਾ ਆਉਂਦਾ ਨਾ ਜਾਂਦਾ, ਕੁਛ ਕਰਮ ਨਹੀਂ ਹੁੰਦਾ ਉਹਦੇ 'ਚ, ਇਹ ਤਾਂ ਸਿਰਫ ਆਪਣੀ ਧਰਤੀ ਹੈ, ਧਰਤੀ ਘੁੰਮਦੀ ਰਹਿੰਦੀ ਹੈ। ਜੇ ਕਹੀਏ ਹੁਣ ਸੂਰਜ ਬੰਦ ਹੋ ਗਿਆ, ਹਨੇਰਾ ਹੋ ਗਿਆ, ਸੂਰਜ ਤਾਂ ਉੱਥੇ ਹੀ ਰਹਿੰਦਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਪਰਮਾਤਮਾ ਵੀ ਹਰ ਵਕਤ ਹਾਜ਼ਰ ਨਾਜ਼ਰੀ ਰਹਿੰਦੇ ਨੇ। ਨਾਨਕ ਸਦ ਹੀ ਰਹਿਆ ਸਮਾਏ, ਉਹ ਤਾਂ ਸਦਾ ਵਾਸਤੇ ਸਾਡੇ ਸਾਰਿਆਂ ਵਿੱਚ ਹੀ ਸਮਾਇਆ ਪਿਆ ਹੈ, ਕੋਈ ਥਾਂ ਖਾਲੀ ਨਹੀਂ, ਹੁਣ ਵੀ ਆਪਣੇ ਕੋਲ ਹੀ ਹੈ। ਪਰ ਹਰੇਕ ਬੰਦਾ ਮਿਹਨਤ ਕਰਨ ਤੋਂ ਡਰਦਾ, ਹਰੇਕ ਇਨਸਾਨ ਕਹਿੰਦਾ ਕਿਹੜਾ ਮਿਹਨਤ ਕਰੇ ਇਹਨਾਂ ਕੰਮਾਂ ਦੇ ਉੱਤੇ, ਨਾ ਹੀ ਕਿਸੇ ਨੂੰ ਖਾਸ ਸ਼ੌਂਕ ਵੀ ਨਹੀਂ ਹੈ। ਸ਼ੌਂਕ ਹੋਵੇ ਤਾਂ ਵੀ ਇਨਸਾਨ ਇਸ ਪਾਸੇ ਲੱਗ ਜਾਂਦਾ। ਆਪ ਉਪਦੇਸੈ ਸਮਝੈ ਆਪ, ਵਾਹਿਗੁਰੂ ਅਕਾਲ ਪੁਰਖ ਆਪ ਹੀ ਉਪਦੇਸ਼ ਕਰਦੇ ਨੇ ਇਨਸਾਨ ਚ ਬੈਠ ਕੇ। ਆਪ ਹੈ ਸੁਨਤ ਆਪ ਹੀ ਜਸਨ, ਜਸਨ ਦਾ ਮਤਲਬ ਹੈ ਜਸਨ, ਜਸ ਕਰਦਾ ਹੈ ਆਪ ਹੀ ਤੇ ਸੁਣਦਾ ਵੀ ਆਪ ਹੀ ਹੈ। ਆਪਾਂ ਨੂੰ ਇਹ ਭੁਲੇਖਾ ਲੱਗਦਾ ਕਿ ਮੈਂ ਕਥਾ ਸੁਣਨਾ ਆ, ਮੈਨੂੰ ਇਹ ਭੁਲੇਖਾ ਲੱਗਦਾ ਕਿ ਮੈਂ ਕਥਾ ਕਰਨ ਆਇਆ। ਮਹਾਰਾਜ ਕਹਿੰਦੇ ਨਾ ਤੂੰ ਕਰਨ ਆਇਆ ਕਥਾ, ਨਾ ਇਹ ਸੁਣਨ ਆਏ ਨੇ, ਇਹ ਤਾਂ ਮੈਂ ਹੀ ਕਰਨ ਆਇਆ, ਮੈਂ ਹੀ ਸੁਣਨ ਆਇਆ, ਤੁਸੀਂ ਕਾਹਨੂੰ ਭੁਲੇਖੇ 'ਚ ਪਏ ਹੋਏ ਹੋ। ਮਹਾਰਾਜ ਕਹਿੰਦੇ ਆਪ ਉਪਦੇਸ਼ ਹੈ ਸਮਝੈ ਆਪ, ਆਪ ਹੀ ਉਪਦੇਸ਼ ਕਰੀ ਜਾਂਦਾ, ਆਪ ਹੀ ਬੈਠਾ ਹਾਂ ਹਾਂ ਕਰੀ ਮੈਂ ਹਾਂ। ਬਹੁਤ ਅੱਛੀ ਗੱਲ ਇਹ ਮਹਾਰਾਜ, ਸਾਡੀ ਸਮਝ ਨਹੀਂ ਲੱਗੀ ਕਿਵੇਂ। ਕਹਿੰਦੇ ਮੇਰੀ ਜੋਤ ਹੈ ਤੇਰੇ 'ਚ ਤੂੰ ਬੋਲਦਾ ਹੈ, ਮੇਰੀ ਜੋਤ ਹੈ ਇਹਨਾਂ ਵਿੱਚ, ਇਹ ਸੁਣਦੇ ਨੇ ਹਾਂ ਹਾਂ ਕਰਦੇ ਨੇ। ਜਦ ਮੈਂ ਜੋਤ ਖਿੱਚ ਲਵਾਂਗਾ ਤਾਂ ਕੋਈ ਹਾਂ ਹਾਂ ਨਹੀਂ ਕਰ ਸਕਦਾ, ਕੋਈ ਬੋਲ ਨਹੀਂ ਸਕਦਾ। ਇਸ ਕਰਕੇ ਮੈਂ ਹੀ ਬੋਲਣ ਵਾਲਾ, ਮੈਂ ਹੀ ਸਮਝਣ ਵਾਲਾ। ਆਪੇ ਰਚਿਆ ਸਭ ਕੈ ਸਾਥ, ਆਪ ਹੀ ਸਾਰਿਆਂ ਦੇ ਨਾਲ ਰਚਿਆ ਮਿਚਿਆ ਹੋਇਆ, ਹਰੇਕ ਦੇ ਅੰਦਰ ਆਪ ਹੀ ਬੈਠਾ। ਨਾਲੇ ਆਪਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਬੈਠੇ ਵੀ ਨਾਲ ਹੀ ਨੇ ਹਿਰਦੇ 'ਚ, ਪਰ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਮੈਂ ਨਾਲ ਬੈਠਾ ਹਾਂ। ਇੰਨਾ ਮਤ ਤੇ ਪੜਦਾ ਪਾ ਛੱਡਦੇ ਨੇ ਇਨਸਾਨ ਦੇ ਕਿ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਨੇ। ਇਹ ਕਲਾ ਉਹਨਾਂ ਵਿੱਚ ਆਪ ਹੀ ਹੈ, ਵਾਹਿਗੁਰੂ ਵਿੱਚ ਹੀ ਕਲਾ ਹੈ ਕਿ ਆਪਣੀ ਬੁੱਧੀ ਤੇ ਪੜਦਾ ਪਾ ਦਿੰਦੇ ਨੇ। ਆਪਾਂ ਵੀ ਕਹਿਣ ਲੱਗ ਜਾਂਦੇ ਹਾਂ ਬਈ ਪਰਮੇਸ਼ਰ ਤਾਂ ਦੇਖਦਾ ਨਹੀਂ। ਆਪ ਕੀਨੋ ਆਪਨ ਵਿਸਥਾਰ, ਆਪ ਹੀ ਆਪਣਾ ਵਿਸਥਾਰ ਕਰ ਲਿਆ, ਜਿੰਨਾ ਜੀ ਕੀਤਾ ਸ੍ਰਿਸ਼ਟੀ ਬਣਾ ਲੈਂਦਾ। 84 ਲੱਖ ਜੂਨ ਕੋਈ ਪੱਕੀ ਨਹੀਂ ਹੈ ਵੀ ਵਾਹਿਗੁਰੂ ਇਦੋਂ ਵੱਧ ਨਹੀਂ ਬਣਾ ਸਕਦੇ। ਆ ਹੁਣ ਚਾਹੁਣ 1 ਸਕਿੰਟ ਤਾਂ ਬਹੁਤ ਜ਼ਿਆਦਾ ਹੈ, 1 ਸਕਿੰਟ ਕੀ 1 ਛਿੰਨ ਦੇ ਵਿੱਚ 1 84 ਲੱਖ ਹੋਰ ਬਣਾ ਸਕਦੇ। ਹੁਣ ਚਾਹੁਣ ਤੇ ਇੱਕਦਮ ਆਏ ਇੱਥੇ ਲਾਗੇ ਇੱਕ ਹੋਰ ਧਰਤੀ ਬਣਾ ਦੇਣ, 1 ਸੂਰਜ ਚੰਦਰਮਾ ਹੋਰ ਚੜ੍ਹਾ ਦੇਣ। ਮਰਜ਼ੀ ਦੇ ਮਾਲਕ ਨੇ, ਜਦ ਮਰਜ਼ੀ ਚੜ੍ਹਾ ਦੇਣ, ਉੱਥੇ ਕਿਹੜਾ ਉਹਨਾਂ ਨੂੰ ਕੋਈ ਰੋਕਣ ਵਾਲਾ। ਜਦੋਂ ਮਰਜ਼ੀ, ਜਦੋਂ ਚੀਜ਼ ਨਵੀਂ ਤੋਂ ਨਵੀਂ, ਨਵੀਂ ਤੋਂ ਨਵੀਂ ਬਣਾਈ, ਤੁਰੇ ਜਾਂਦੇ ਨੇ ਆਪਣੀ ਮਾਇਆ ਦੀ ਸ਼ਕਤੀ ਕਰਕੇ। ਸਭ ਕੁਛ ਉਸਕਾ ਉਹ ਕਰਨੇ ਹਾਰ, ਸਾਰਾ ਕੁਝ ਤਾਂ ਉਹਦਾ ਹੀ ਹੈ, ਉਹ ਕਰਨ ਵਾਲਾ ਆਪ ਹੀ ਹੈ ਪਰਮੇਸ਼ਰ। ਆਪਾਂ ਇੱਥੇ ਕੁਛ ਵੀ ਨਹੀਂ ਕਰ ਰਹੇ, ਪੜਦਾ ਹੈ ਮਨਾਂ ਦੇ ਉੱਤੇ। ਜਿਨ੍ਹਾਂ ਨੂੰ ਇਹ ਪੜਦੇ ਦੀ ਸਮਝ ਲੱਗ ਜਾਂਦੀ ਹੈ, ਉਹ ਤਾਂ ਇਹ ਚੱਕਰ ਚੋਂ ਨਿਕਲ ਕੇ ਇੱਕ ਪਾਸੇ ਬਹਿ ਕੇ ਲੱਗ ਜਾਂਦੇ ਨੇ ਕਰਨ। ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਚੱਕਰ ਹੈ, ਚੱਕਰ ਮਾਇਆ ਦੇ। ਇੱਥੇ ਮੇਲੇ ਲੱਗਦੇ ਨੇ, ਬੜੇ ਬੜੇ ਝੂਲਿਆਂ ਜਾਣ ਵਾਲੇ ਆਉਂਦੇ ਨੇ, ਉਹ ਗੇੜੇ ਖਵਾਉਂਦੇ ਲੋਕਾਂ ਨੂੰ। ਬੱਚਿਆਂ ਨੂੰ ਤਾਂ ਸਮਝ ਨਹੀਂ ਹੁੰਦੀ, ਉਹ ਕਹਿੰਦੇ ਮੈਂ ਤਾਂ ਗੇੜੇ ਖਾਣੇ ਆ। ਜਿਹੜੇ ਸਿਆਣੇ ਬੰਦੇ ਹੁੰਦੇ ਨੇ, ਉਹ ਕਹਿੰਦੇ ਕੀ ਹੈ ਫਜ਼ੂਲ, ਐਵੇਂ ਗੇੜੇ ਜੇ ਖਾਈ ਜਾਓ ਤਾਂ ਚੜ੍ਹ ਜਾਂਦੇ, ਕਹਿੰਦੇ ਥੱਲੇ ਉੱਤਰ ਜਾਂਦੇ ਨੇ। ਹੌਲੀ ਹੌਲੀ ਬੱਚਾ ਵੱਡਾ ਹੋ ਜਾਂਦਾ, ਫਿਰ ਉਹਨੂੰ ਸਮਝ ਲੱਗ ਜਾਂਦੀ ਆ, ਉਹ ਵੀ ਹਟ ਜਾਂਦਾ। ਉਹ ਕਹਿੰਦਾ ਐਂ ਫਜ਼ੂਲ ਦੇ ਗੇੜੇ ਖਾਈ ਜਾਂਦੇ, ਝੂਲਿਆਂ ਦੇ ਗੇੜੇ। ਬਸ ਦੁਨੀਆਂ ਵਿੱਚ ਜਿੰਨਾ ਆਪਾਂ ਕੰਮ ਕਰਦੇ ਹਾਂ, ਸਭ ਝੂਲਿਆਂ ਦੇ ਗੇੜੇ ਨੇ ਇਹ। ਵਾਸਤਵ ਦੇ ਵਿੱਚ ਜਿੰਨਾ ਆਪਾਂ ਕਰਮ ਕਰਦੇ ਹਾਂ, ਸਾਰਾ ਬੇਅਰਥ ਕਰਮ ਹੁੰਦਾ ਇਹ। ਹੁਣ ਇਸ ਗੱਲ ਦੇ ਉੱਤੇ ਆਪਾਂ ਨੂੰ ਹੈਰਾਨਗੀ ਹੁੰਦੀ ਵੀ ਇੰਨਾ ਮੈਂ ਮਿਹਨਤ ਕੀਤੀ ਹੈ, ਇੰਨਾ ਕੰਮ ਕੀਤਾ, ਇੰਨੀ ਪੜ੍ਹਾਈ ਕੀਤੀ, ਇਹ ਫਜ਼ੂਲ ਹੀ ਕਹੀ ਜਾਂਦੇ ਨੇ। ਹਾਂ ਬਈ ਫਜ਼ੂਲ ਹੈ ਸਾਰਾ ਕੁਛ, ਜਦੋਂ ਸਰੀਰ ਛੱਡੇਗਾ ਫਿਰ ਪਤਾ ਲੱਗੂਗਾ। ਫਿਰ ਲੈ ਜਾਈ ਆਪਣੀਆਂ ਡਿਗਰੀਆਂ ਨਾਲ, ਸਰਟੀਫਿਕੇਟ ਨਾਲ ਰੱਖ ਲਈ, ਅਹੁਦੇ ਨਾਲ ਰੱਖ ਲਈ, ਆਪਣੀ ਜਾਤ ਨਾਲ ਲੈ ਜਾਈ, ਆਪਣੇ ਅਰਬਾਂ ਦੇ ਰੁਪਈਏ ਜਿੰਨੇ ਜਮ੍ਹਾਂ ਕੀਤੇ ਹੀਰੇ ਮੋਤੀ ਨਾਲ ਲੈ ਜਾਈ, ਕੁਛ ਵੀ ਨਾਲ ਨਹੀਂ ਜਾਂਦਾ, ਸਰੀਰ ਤੱਕ ਨਹੀਂ ਨਾਲ ਜਾਂਦਾ। ਮਹਾਰਾਜ ਕਹਿ ਰਹੇ ਮੈਂ ਜਿਹਨੂੰ ਸਮਝਾ ਦਿਆਂ, ਇਸ ਚੱਕਰ ਚੋਂ ਨਿਕਲ ਕੇ ਇੱਕ ਪਾਸੇ ਹੋ ਕੇ ਬੈਠ ਕੇ ਨਾਮ ਜਪਣਾ ਸ਼ੁਰੂ ਕਰਨਾ। ਐਵੇਂ ਫਜ਼ੂਲ ਦੇ ਚੱਕਰ ਆਪਾਂ ਕਾਹਨੂੰ ਦੁਨੀਆਂ 'ਚ ਫਸਣਾ। ਸਭ ਕੁਛ ਉਸਕਾ ਉਹ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ। ਉਹਦੇ ਨਾਲੋਂ ਭਿੰਨ ਹੈ ਕੋਈ ਚੀਜ਼, ਵੱਖਰੀ ਹੈ ਕੋਈ? ਆਖ ਸਕਦੇ ਹੋ ਕਿ ਆਹ ਚੀਜ਼ ਪਰਮਾਤਮਾ ਨਾਲੋਂ ਵੱਖਰੀ ਹੈ? ਥਾਨ ਥਨੰਤਰ ਏਕੈ ਸੋਏ, ਥਾਨ ਅਤੇ ਥਨੰਤਰ, ਮਕਾਨ ਅਤੇ ਮਕਾਨੀਆਂ ਦੇ ਵਿੱਚ ਉਹ ਆਪ ਹੀ ਹੈ, ਹਰੇਕ ਦੇ ਵਿੱਚ ਆਪ ਹੀ ਬੈਠੇ ਨੇ। ਆਪਣੇ ਚਲਿਤ ਆਪ ਕਰਨੈ ਹਾਰ, ਚਲਿਤ ਚਲਿੱਤਰ ਕੌਤਕ, ਆਪਣੇ ਕੌਤਕਾਂ ਨੂੰ ਉਹ ਆਪ ਹੀ ਕਰਨ ਵਾਲੇ ਨੇ, ਜਿਵੇਂ ਮਰਜ਼ੀ ਕੌਤਕ ਕਰ ਦੇਣ, ਜਿਹਦੀ ਮਰਜ਼ੀ ਇੱਜ਼ਤ ਮਿੱਟੀ 'ਚ ਮਿਲਾ ਦੇਣ, ਜਿਹਨੂੰ ਮਰਜ਼ੀ ਉੱਪਰ ਉਠਾ ਦੇਣ। ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰਿਸ਼ਟੀ ਨੂੰ ਤਾਰਦਿਆਂ ਹੋਇਆ, ਇੱਕ ਬੰਦਾ 100 ਸੁਹਾਗਣ ਬਣਿਆ ਹੋਇਆ ਸੀ, 100 ਮਾਲਕ ਦੀ ਸੁਹਾਗਣ ਪਰਮਾਤਮਾ ਦੀ। ਮਹਾਰਾਜ ਕਹਿੰਦੇ ਮਰਦਾਨਿਆਂ, ਇਹ ਬੰਦੇ ਨੂੰ ਮਾਰ ਪੈਣੀ ਬੜੀ, ਇਹ ਕੁਕਰਮ ਕਰਦਾ ਅੰਦਰ, ਚੱਲ ਇਹਨੂੰ ਬਚਾਈਏ ਤੇ ਨਾਲੇ ਸਿੱਧੇ ਰਾਹ ਲਾਈਏ। ਮਹਾਰਾਜ ਨੇ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ, ਉੱਥੇ ਬੜਾ ਭਾਰੀ ਮੇਲਾ ਲੱਗਦਾ ਸੀ। ਉਹ ਅੰਦਰ 100 ਸੁਹਾਗਣ ਇਸਤਰੀਆਂ ਵਾਲੇ ਕੱਪੜੇ ਪਾ ਕੇ ਸੱਜ ਧੱਜ ਕੇ ਕਹਿੰਦਾ ਮੈਂ ਰੱਬ ਦੀ ਸੁਹਾਗਣ। ਸੋ ਉਹਨੇ ਅੰਦਰ ਕੋ ਕਰਮ ਕਰਨੇ ਇਸਤਰੀਆਂ ਨਾਲ। ਮਹਾਰਾਜ ਕਹਿੰਦੇ ਇਹਨੂੰ ਸਮਝਾ ਦਈਏ ਆਪਾਂ ਵੀ ਗਲਤ ਕੰਮ ਨਾ ਕਰਿਆ ਕਰ, ਜੇ ਸੌ ਸੁਹਾਗਣ ਬਣਨਾ ਹੀ ਹੈ ਪਰਮਾਤਮਾ ਦੀ ਤਾਂ ਜੀ ਸਦਕੇ ਬਣ। ਕਹਿੰਦੇ ਮਰਦਾਨਿਆਂ ਦਰਵਾਜ਼ਾ ਖੜਕਾ, ਇਹਦਾ ਦਰਵਾਜ਼ਾ ਖੜਕਾਇਆ ਖੜਕਾਇਆ, ਕਿੰਨੀ ਦੇਰ ਖੜਕਾਉਂਦੇ ਰਹੇ, ਖੋਲਿਆ ਹੀ ਲੈ ਵੀ ਮਰਦਾਨਿਆਂ ਇਹਨੂੰ ਇਹਦੇ ਕਰਮ ਦੀ ਸਜ਼ਾ ਮਿਲਣੀ। ਆਪਾਂ ਤਾਂ ਹਟਾਉਣ ਲੱਗੇ ਸੀ ਇਹਨੂੰ, ਚੱਲ ਆਪਾਂ ਉਹ ਪਰੇ ਹੋ ਕੇ ਬੈਠਦੇ ਹਾਂ। ਮਹਾਰਾਜ ਇੱਕ ਦਰਖਤ ਦੇ ਥੱਲੇ ਪਰੇ ਹੋ ਕੇ ਬੈਠ ਗਏ। ਕਹਿੰਦੇ ਦੇਖ ਮਰਦਾਨਿਆਂ ਹੁਣ ਤਮਾਸ਼ਾ ਲੱਗੇਗਾ। ਇਹਨੇ ਨੂੰ ਆਏ ਕਈ ਬੰਦੇ, ਉਹ ਦਰਵਾਜ਼ਾ ਖੜਕਾਇਆ, ਉਹਨੇ ਖੋਲਿਆ ਨਾ, ਉਹਨਾਂ ਨੇ ਦਰਵਾਜ਼ਾ ਹੀ ਪੱਟ ਦਿੱਤਾ। ਜਾਂ ਦਰਵਾਜ਼ਾ ਪੱਟਿਆ ਤਾਂ ਅੰਦਰ ਜਾ ਕੇ ਦੇਖਿਆ ਕਿ ਖੋਟਾ ਕਰਮ ਕਰ ਰਿਹਾ, ਲੋਕਾਂ ਨੇ ਖਿੱਚ ਕੇ ਬਾਹਰ ਲਿਆਂਦਾ ਤੇ ਇੰਨੀ ਮਾਰ ਪਈ ਜੁੱਤੀਆਂ ਦੀ, ਉਹ ਬੰਦਾ ਮਰਨ ਵਾਲਾ ਹੋ ਗਿਆ। ਮਾਰ ਮਾਰ ਕੇ ਮਾਰ ਮਾਰ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ, ਲੋਕਾਂ ਨੂੰ ਸਾਰੇ ਸ਼ਰਧਾਲੂ ਬਣੇ। ਉਹ ਬੰਦਾ ਵੀ ਜਿਹੜਾ ਸੀ ਅਧਮ ਹੋਇਆ ਗੁਰੂ ਨਾਨਕ ਦੇ ਚਰਨਾਂ 'ਤੇ ਆ ਡਿੱਗਿਆ। ਹੇ ਮਹਾਰਾਜ ਮੈਨੂੰ ਬਖਸ਼ ਲਓ ਬਖਸ਼ ਲਓ। ਮਹਾਰਾਜ ਕਹਿੰਦੇ ਬਖਸ਼ਣ ਲਈ ਤਾਂ ਤੇਰੇ ਦਰਵਾਜ਼ੇ 'ਤੇ ਆਏ ਸੀ, ਤੂੰ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਅਸੀਂ ਤੈਨੂੰ ਬਚਾਉਣ ਆਏ ਸੀ, ਸਾਨੂੰ ਪਤਾ ਸੀ ਤੈਨੂੰ ਜੁੱਤੀਆਂ ਦੀ ਮਾਰ ਪੈਣੀ ਬਹੁਤ,